अमृत प्रचार। अमृत प्रचार। राड़े टुक्की अंदर संत जी महाराज केवल विरले ही समय अमृत प्रचार करदे सन, पर हुण प्रचार दा परवाह ही चल पिया है। हर पूरन माशी संगरान दे दीवान उपरंत अमृत वेले अमृत प्रचार हुंदा है। फिर सैकड़े ही प्राणी गुरु के जहाज चढ़ के हजारा लोग गुरु दी दात प्राप्त करके फिर ओह नाम सिमरन दी लगन विच लगे हन। 1933-34 तो लैके हुण तक तकरीबन 5 लाख तो उपर प्राणी इस महान लहर तो मुतासर होके अमृत धारण कर चुके हन। संत जी दे अमृत धारण करन दा इको ही गुण है कि इत्थे ओ नाम मात्र कट्टरपुणा नहीं, पर हां सिक्खी दी रहत मर्यादा बिल्कुल ही सख्ती ते अमल सहत दसदे हन। रहत मर्यादा अंदर संत जी महाराज इतने परपक्क सन कि ओ टिल्ले मठिया नूं घट ही मुंह लगाउंदे सन। एक वारी एक सिख संप्रदाय दा अखाड़ा डेरे आ तरिया। उन्हां संत किशन सिंह जी महाराज पासों राशन आदि दी मंग भी कीती। संत जी महाराज भी जलाल विच आ गए। फुरमाया कि भाई एह तां गुरु दे त्यार बर त्यार सिंघां दा डेरा है। गुरु का लंगर हर समय हर प्राणी मात्र लई ही त्यार मिलदा है, पर जो आदमी गुरु की रहत मर्यादा नूं ही तिलांजलि दे बैठा है, असी उस नूं ना ही अपना वड्डा ही मनदे हां ते ना ही साडा उस नाल कोई वास्ता ही है। होर जथियां दे अमृत प्रचार विच्चों इक होर फर्क भी इत्थे है। उत्थे जां किधरे भी जिथे अमृत रसम समझ के ही पान करवाया जांदा है, उत्थे पंजा प्यारियां नूं अमृत छकण वालियां नाल कोई लगाव ते हुंदा ही नहीं। ਉਹ ਇਸ ਕਰਮ ਨੂੰ ਕੇਵਲ ਗੱਲ ਪਏ ਹੋਏ ਢੋਲ ਹੀ ਸਮਝ ਕੇ ਵਜਾਉਂਦੇ ਹਨ, ਪਰ ਸੰਤਾਂ ਪਾਸੋਂ ਅੰਮ੍ਰਿਤਪਾਨ ਕਰਾਉਣ ਵਾਲੇ ਤੇ ਕਰਾਉਣ ਵਾਲੇ ਦੋਨਾਂ ਹੀ ਧਾਰਨਾ ਵਿੱਚ ਨਿਸ਼ਚੈ ਕਰਮ ਤੇ ਵਰਤਾਓ ਦੋਨਾਂ ਗੱਲਾਂ ਵਿੱਚ ਹੋਰਨਾਂ ਨਾਲੋਂ ਭਾਰੀ ਅੰਤਰ ਹੁੰਦਾ ਸੀ। ਸੰਤਾਂ ਪਾਸੋਂ ਅੰਮ੍ਰਿਤਪਾਨ ਕਰਨ ਹਾਰ ਇਹ ਸਮਝਦਾ ਸੀ ਕਿ ਮੈਂ ਇਹ ਮਹਾਨ ਦਾਤ ਜੀਵਨ ਸੁਹਿਲਾ ਕਰਨ ਹੀ ਥੀ ਧਾਰਨ ਕਰਨ ਲੱਗਾ ਹਾਂ। ਜਦੋਂ ਤੱਕ ਇਹ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕਰਦਾ, ਸਤਪੁਰਖਾਂ ਦੀ ਕਮਾਈ ਦਾ ਹਿੱਸੇਦਾਰ ਬਣ ਨਹੀਂ ਸਕਦਾ। ਅੰਮ੍ਰਿਤ ਪਾਨ ਕਰਨ ਹਾਰ ਦਾ ਇਹ ਨਿਸ਼ਚਾ ਕਿਸੇ ਹੱਦ ਤੱਕ ਸੱਚ ਵੀ ਹੈ। ਜੋ ਸਿੰਘ ਇਹ ਸਮਝ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਕਿ ਉਹ ਇਸ ਸਮੇਂ ਗੁਰੂ ਦੇ ਬਖਸ਼ੇ ਹੋਏ ਉਸ ਪਵਿੱਤਰ ਖਜ਼ਾਨੇ ਨੂੰ ਖੋਲ ਰਹੇ ਹਨ ਜਿਸ ਵਿੱਚੋਂ ਜੀਵਨ ਦੇ ਅਮੋਲ ਰਤਨ ਪੈਦਾ ਹੋਏ ਹਨ, ਤਾਂ ਉਹਨਾਂ ਪਾਸੋਂ ਅੰਮ੍ਰਿਤ ਪਾਨ ਕਰਨ ਵਾਲਿਆਂ ਵਿੱਚੋਂ ਕੋਈ ਸੰਤ ਅਤਰ ਸਿੰਘ, ਕੋਈ ਬਾਬਾ ਸਾਹਿਬ ਸਿੰਘ ਜੀ ਬੇਦੀ, ਕੋਈ ਬਾਬਾ ਕਰਮ ਸਿੰਘ ਜੀ ਜਾਂ ਫਿਰ ਬਾਬਾ ਈਸ਼ਰ ਸਿੰਘ ਹੋ ਸਕਦਾ ਹੈ। ਅੰਮ੍ਰਿਤਪਾਨ ਕਰਨ ਵਾਲਾ ਸ਼ਰਧਾਵਾਨ ਸਿੱਧਗੀ ਤੇ ਅੰਮ੍ਰਿਤ ਦੀ ਦਾਤ ਦਾ ਅਧਿਕਾਰੀ ਹੋਵੇ। ਫਿਰ ਅੰਮ੍ਰਿਤ ਦੀ ਦਾਤ ਤਿਆਰ ਕਰਕੇ ਜਿਗਿਆਸੂ ਨੂੰ ਪਾਠ ਕਰਾਉਣ ਸਮੇਂ ਹੀ ਉਹ ਗੁਰੂ ਦੇ ਰੂਪ ਅੰਦਰ ਅਭੇਦ ਹੋਵੇ, ਤਦ ਇਹ ਇੱਕ ਐਸਾ ਮੇਲ ਹੈ ਜੋ ਉਹ ਹਰ ਜਗ੍ਹਾ ਦਿਸ ਨਹੀਂ ਸਕਦਾ। ਤੱਕਣ ਵਿੱਚ ਇਹ ਗੱਲ ਆਈ ਹੈ ਕਿ ਜਿਸ ਪ੍ਰਾਣੀ ਨੇ ਅੰਮ੍ਰਿਤਪਾਨ ਕਿਸੇ ਮਹਾਪੁਰਸ਼ ਪਾਸੋਂ ਕੀਤਾ ਹੈ, ਨਿਸ਼ਚੈ ਅਨੁਸਾਰ ਸਤ ਸ਼ਬਦ ਦੀ ਕਮਾਈ ਤੇ ਗੁਰਮਤ ਅਨੁਸਾਰ ਧਾਰਮਿਕ ਲੀਹਾਂ ਧਾਰਨ ਕੀਤੀਆਂ, ਉਹ ਆਪ ਤਾਂ ਮੁਕਤ ਹੋ ਹੀ ਗਿਆ, ਸਗੋਂ ਉਸ ਨੇ ਹੋਰ ਲੱਖਾਂ ਜੀਵਾਂ ਦਾ ਉਧਾਰ ਵੀ ਕੀਤਾ ਹੈ। ਸੰਤ ਜੀ ਮਹਾਰਾਜ ਦੇ ਉਪਦੇਸ਼ੀ ਸਿੰਘਾਂ ਪਾਸੋਂ ਸਖਤੀ ਨਾਲ ਜਿੱਥੇ ਇਹ ਪ੍ਰਣ ਲਿਆ ਜਾਂਦਾ ਸੀ ਕਿ ਉਹ ਮਾਸ ਮਦਰਾ ਪਾਨ ਨਹੀਂ ਕਰਨਗੇ, ਉਥੇ ਉਸ ਨੂੰ ਇੱਕ ਲਾਖ ਚੱਲਣ ਦੀ ਉੱਚਤਾ ਦੇ ਨਾਲ ਹੀ ਸਿਮਰਨ ਦੀ ਇੱਕ ਅਚੁੱਤ ਲੀਹ ਪਰ ਵੀ ਤੋਰਨ ਦਾ ਯਤਨ ਕੀਤਾ ਜਾਂਦਾ ਸੀ। ਇਹ ਤਾਂ ਅਗਲੇ ਦੇ ਪੁਰਬਲੇ ਕਰਮਾਂ ਦੀ ਮੇਲ ਦਾ ਚਿੰਨ੍ਹ ਹੈ ਕਿ ਉਹ ਲੋਕਾਂ ਦੇ ਸੰਦੇਹ ਨਿਵਿਰਤ ਕਰ ਸਕਦੇ ਹਨ ਕਿ ਨਹੀਂ, ਪਰ ਮੇਰੀ ਰਾਏ ਹੈ ਕਿ ਪੂਰਨ ਸਮੇਂ ਦੇ ਕਰਮ ਤੇ ਸੰਜੋਗ ਹੀ ਇਹ ਸਮਾਂ ਦਿੰਦੇ ਹਨ ਕਿ ਉਸ ਨੂੰ ਸਤਪੁਰਖਾਂ ਦੀ ਸੰਗਤ ਤੇ ਉਹਨਾਂ ਦੇ ਕਰ ਕਮਲ ਨਿਵਾ ਕੇ ਸਤ ਤੇ ਸਰੂਪ ਦੀ ਆਰਾਧਨਾ ਕਰਕੇ ਸਰੂਪ ਪ੍ਰਭੂ ਨੂੰ ਆਪਣੇ ਅੰਦਰ ਪ੍ਰਤੱਖ ਤੱਕਿਆ ਇਸ ਮਨੁੱਖ ਮਾਤਰ ਨੂੰ ਆਪਣਾ ਆਤਮ ਰੂਪ ਵੀ ਮੰਨਦੇ ਹਨ। ਉਹਨਾਂ ਦੇ ਉਪਦੇਸ਼ ਗੱਲਾਂ ਵਾਲੇ ਨਹੀਂ ਸਗੋਂ ਕਰਨੀ ਵਾਲੇ ਹੁੰਦੇ ਹਨ। ਫਿਰ ਇਹ ਨਿਸ਼ਚਾ ਜਿਗਿਆਸੂ ਨੂੰ ਹੁੰਦਾ ਹੈ ਕਿ ਉਹ ਗੁਰੂ ਪਰਮੇਸ਼ਵਰ ਵਾਲਾ ਹੋ ਕੇ ਹੁਣ ਪਿਛਲੇ ਜੀਵਨ ਨੂੰ ਛੱਡੇਗਾ। ਇਹ ਸੰਜੋਗ ਤੇ ਰੰਗ ਰਸ ਮਤਾ ਜੀਵਨ ਸੰਤ ਈਸ਼ਰ ਸਿੰਘ ਜੀ ਮਹਾਰਾਜ ਦੇ ਹਰ ਦੀਵਾਨ ਦੀ ਸਮਾਪਤੀ ਪਿੱਛੋਂ ਸੈਕੜੇ ਨਹੀਂ ਹਜ਼ਾਰਾਂ ਹੀ ਕਰਮਵਾਨਾਂ ਨੂੰ ਪ੍ਰਾਪਤ ਹੁੰਦਾ ਸੀ। ਜੇਕਰ ਬਾਹਰ ਦੀ ਗੱਲ ਛੱਡ ਕੇ ਜ਼ਿਲ੍ਹਾ ਲੁਧਿਆਣੇ ਦੀ ਹੀ ਲੈ ਲਈਏ, ਤਦ ਗੁਰਦੁਆਰਾ ਕਰਮਸਰ ਤੋਂ ਬਾਹਰਲੇ ਦੀਵਾਨਾਂ ਵਿੱਚ ਭੋਗ ਸਮੇਂ ਜੋ ਅੰਮ੍ਰਿਤ ਪ੍ਰਚਾਰ ਹੁੰਦਾ ਸੀ, ਉਹਨਾਂ ਕਰਮਸ਼ੀਲ ਕਰਮ ਦੇ ਧਨੀਆਂ ਦੀ ਗਿਣਤੀ ਹਰ ਸਾਲ 10,000 ਤੋਂ ਉੱਪਰ ਚਲੀ ਜਾਂਦੀ ਸੀ, ਜੋ ਇਸ ਜ਼ਿਲ੍ਹੇ ਦੇ ਹੀ ਸੰਤ ਜੀ ਮਹਾਰਾਜ ਦੇ ਦੱਥੇ ਰਾਹੀਂ ਗੁਰੂ ਵਾਲੇ ਬਣਦੇ ਸਨ। ਬਾਕੀ ਸਾਰੇ ਇਲਾਕੇ ਤੇ ਯੂਪੀ ਵਿੱਚ ਗਿਆਨੀ ਬਾਦਲ ਸਿੰਘ ਜੀ ਸਾਬਕਾ ਇੰਚਾਰਜ ਯੂਪੀ ਸਿੱਖ ਮਿਸ਼ਨ ਹਾਪੁੜ ਦੇ ਕਥਨ ਅਨੁਸਾਰ 100 ਪ੍ਰਚਾਰਕ ਜੋ ਮਿਸ਼ਨ ਦਾ ਕੰਮ ਕਰਦੇ ਸਨ, ਇੱਕ ਸਾਲ ਪੂਰੀ ਤਨਦੇਹੀ ਨਾਲ ਕੰਮ ਕਰਕੇ ਜੋ ਅੰਮ੍ਰਿਤ ਦੀ ਦਾਤ ਨਾਲ ਬਣਨ ਵਾਲੇ ਸਿੰਘ ਤੇ ਪਿਛਲਾ ਸਿੰਘਾਂ ਅੰਦਰ ਸਿੱਖੀ ਦਾ ਜਜ਼ਬਾ ਤੇ ਸਿੱਖੀ ਅੰਦਰ ਪਿਆਰ ਸ਼ਰਧਾ ਪੈਦਾ ਨਹੀਂ ਕਰ ਸਕਦੇ, ਉਹ ਸੰਤ ਈਸ਼ਰ ਸਿੰਘ ਜੀ ਮਹਾਰਾਜ ਦਾ ਇੱਕ ਹੀ ਦੀਵਾਨ ਕਰ ਦਿੰਦਾ ਸੀ। ਉਹਨਾਂ ਦੇ ਵਿਚਾਰ ਅਨੁਸਾਰ ਉਹ ਤਰੇਲ ਤੇ ਤੁਬਕਿਆਂ ਤੇ ਖੇਤਾਂ ਪਰ ਉਪਰੋਂ ਦੀ ਪਾਣੀ ਦੇ ਛਿੱਟੇ ਮਾਰਦੇ ਹਨ, ਪਰ ਸੰਤ ਜੀ ਮਹਾਰਾਜ ਦੇ ਮਨੋਹਰ ਕੀਰਤਨ ਤੇ ਅੰਮ੍ਰਿਤ ਬਚਨ ਆਮ ਤੇ ਸਿੱਧੇ ਪਧਰੇ ਲੋਕਾਂ ਦੀਆਂ ਆਤਮਾਵਾਂ ਤੇ ਉਸ ਤਰ੍ਹਾਂ ਅਸਰ ਕਰਦੇ ਸਨ ਜਿਸ ਤਰ੍ਹਾਂ ਸਾਵਣ ਦੇ ਮੀਂਹ ਦਾ ਹਰ ਖੇਤ ਉੱਚਾ ਨੀਵਾਂ ਇੱਕੋ ਜਿਹਾ ਅਸਰ ਕਬੂਲਦਾ ਹੈ। ਜੋ ਵੀ ਪ੍ਰਾਣੀ ਇੱਕ ਵਾਰੀ ਇਨ੍ਹਾਂ ਦੀ ਸੰਗਤ ਕਰ ਲੈਂਦਾ ਸੀ, ਉਹ ਘੱਟੋ ਘੱਟ ਬਦੀ ਤੋਂ ਤਾਂ ਹਟ ਹੀ ਜਾਂਦਾ ਸੀ। ਇਹ ਇੱਕ ਮਹਾਨ ਸੱਤਾ ਹੈ ਜੋ ਲੋਕਾਂ ਨੂੰ ਗੁਰੂ ਵਾਲੇ ਬਣਾ ਕੇ ਫਿਰ ਆਤਮ ਦੇਸ਼ ਤੇ ਉੱਤਮ ਸਥਾਨ ਦੇ ਧਾਰਨੀ ਹੋਣ ਲਈ ਹਰ ਮਨੁੱਖ ਨੂੰ ਪ੍ਰੇਰਣਾ ਦਿੰਦੀ ਸੀ। ਮੈਂ ਇਹ ਨਿਸ਼ਚੇ ਨਾਲ ਕਹਿ ਸਕਦਾ ਹਾਂ ਕਿ ਜਿਤਨਾ ਤ੍ਰਿਸਕਾਰ ਪਾ ਕੇ ਜਿਗਿਆਸੂ ਇੱਥੇ ਆ ਕੇ ਸਿਰ ਝੁਕਾ ਕੇ ਧੱਕਾ ਵੀ ਬਰਦਾਸ਼ਤ ਕਰਦਾ ਸੀ, ਉਹ ਹੋਰ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਹਰ ਮਨੁੱਖ ਵੱਧ ਤੋਂ ਵੱਧ ਸੰਤ ਜੀ ਦਾ ਨੇੜ ਪ੍ਰਾਪਤ ਕਰਨਾ ਪਸੰਦ ਕਰਦਾ ਸੀ। ਉਹ ਇਸ ਲਈ ਕਿ ਹਰ ਕਿਸੇ ਨੂੰ ਇਹ ਦ੍ਰਿੜ ਵਿਸ਼ਵਾਸ ਸੀ ਕਿ ਉਹ ਜਿੰਨਾ ਵੀ ਸਮਾਂ ਸਤਪੁਰਖਾਂ ਦੀ ਸੰਗਤ ਵਿੱਚ ਰਹੇਗਾ, ਉਸ ਨੂੰ ਉਸ ਤੋਂ ਵੱਧ ਕਈ ਗੁਣਾ ਅਧਿਕ ਲਾਭ ਹੀ ਪ੍ਰਾਪਤ ਹੋਵੇਗਾ। ਸਤ ਸਰੂਪ ਦੀ ਲਖਤਾ ਕਰਾਉਣ ਹਿਤ ਉਹ ਜ਼ਬਾਨੀ ਨਹੀਂ ਸਗੋਂ ਅਮਲੀ ਤੇ ਕਰਮ ਦੀ ਸੁਣਵਾਈ ਕਰਨ ਲਈ ਆਗਿਆ ਮੰਨਦੇ ਸਨ। ਸਤ ਕਰਮ, ਸਤ ਵਿਵਹਾਰ, ਸਤ ਕਰਨੀ, ਸਤ ਰਹਿਤ, ਇਹ ਇੱਕੋ ਹੀ ਜਗ੍ਹਾ ਤੱਕਣ ਹਿਤ ਸਾਨੂੰ ਇੱਕ ਹੀ ਸਥਾਨ ਪਰ ਜਾਣਾ ਪੈਂਦਾ ਹੈ। ਉਹ ਆਪਣੇ ਆਪ ਵਿੱਚ ਮੁਕੰਮਲ ਮਹਾਨ ਸ਼ਖਸੀਅਤ ਸੰਤ ਈਸ਼ਰ ਸਿੰਘ ਜੀ ਮਹਾਰਾਜ ਦੀ ਸੀ। ਹਰ ਸਾਧੂ ਦੀ ਇਹ ਖੁਆਇਸ਼ ਹੁੰਦੀ ਸੀ ਕਿ ਉਸ ਦੇ ਚੇਲੇ ਵੱਡੇ ਲੋਕ ਹੋਣ, ਫਿਰ ਉਹ ਜਦੋਂ ਵੀ ਸੰਤਾਂ ਦੀ ਸੰਗਤ ਕਰਨ ਆਉਣ, ਉਹਦੀ ਸੰਤਾਂ ਦੇ ਸੇਵਕ ਪਹਿਲਾਂ ਹੀ ਉਹਨਾਂ ਦੇ ਸਵਾਗਤ ਹਿਤ ਹਾਜ਼ਰ ਹੁੰਦੇ ਹਨ। ਫਿਰ ਆਪਣੇ ਆਪ ਨੂੰ ਕਈ ਵੱਡੀਆਂ ਵੱਡੀਆਂ ਗੱਡੀਆਂ ਦੇ ਮਾਲਕ ਹੋਣ ਵਾਲੇ ਵੀ ਜਦੋਂ ਇਸ ਪ੍ਰੀਖਿਆ ਪਰ ਆਉਂਦੇ ਹਨ, ਤਦ ਉਹ ਵੀ ਫਿਕਰਮੰਦ ਹੋ ਜਾਂਦੇ ਹਨ ਕਿ ਸੰਤਾਂ ਕੋਈ ਚੇਲਾ ਚਾਟੜਾ ਵਿਗੜ ਹੀ ਜਾਵੇ ਤਾਂ ਫਿਰ ਉਸ ਦੀ ਗੈਰ ਹਾਜ਼ਰੀ ਵਿੱਚ ਕੋਈ ਨੁਕਸਾਨ ਹੀ ਕਰਦਾ ਹੋਵੇ। ਪਰ ਸੰਤ ਜੀ ਮਹਾਰਾਜ ਇਕਦਮ ਹੀ ਵੱਖਰੇ ਹੀ ਮਾਹੌਲ ਵਿੱਚ ਰਹਿੰਦੇ ਸਨ। ਉਹ ਕੇਵਲ ਇੱਕ ਗੱਲ ਦੀ ਪਰਵਾਹ ਕਰਦੇ ਸਨ ਕਿ ਬਣੇ ਹੋਏ ਪ੍ਰੋਗਰਾਮ ਤੇ ਕਰਮ ਯੋਗ ਅੰਦਰ ਕੋਈ ਵੀ ਦਾਖਲ ਨਾ ਹੋਵੇ, ਨਾ ਹੀ ਉਸ ਅੰਦਰ ਕੋਈ ਵਿਘਨ ਹੀ ਆਵੇ। ਬਾਕੀ ਮਨੁੱਖ ਤਾਂ ਆਉਣੇ ਜਾਣੇ ਹਨ, ਕੋਈ ਨਹੀਂ ਆਵੇਗਾ ਉਸ ਦੇ ਭਾਗ, ਉਹ ਸੰਗਤ ਦਾ ਕੀ ਵਿਗਾੜ ਲਵੇਗਾ। ਪਰ ਜਿਉਂ ਜਿਉਂ ਸੰਤ ਮਹਾਰਾਜ ਵੱਧ ਰਹੇ ਪ੍ਰਪੰਚ ਨੂੰ ਵਧਣੋਂ ਰੋਕਦੇ ਸਨ, ਉਹ ਰੋਜ਼ ਤਰੱਕੀ ਪਰ ਹੁੰਦਾ ਸੀ। ਹਰ ਸਾਲ ਦੀਵਾਨਾਂ ਦੀ ਗਿਣਤੀ ਵੱਧਦੀ ਜਾਂਦੀ ਸੀ। ਸੰਤ ਜੀ ਮਹਾਰਾਜ ਸਿੱਖੀ ਨੂੰ ਸਤਿਗੁਰਾਂ ਨਾਲ ਜੀਵਨ ਦਾ ਤਬਾਦਲਾ ਸਮਝਦੇ ਸਨ। ਉਹ ਇਸ ਆਦਰਸ਼ ਦੇ ਸਨ ਕਿ ਜਦੋਂ ਮਨੁੱਖ ਗੁਰੂ ਵਾਲਾ ਹੋ ਗਿਆ ਪਰ ਪਿਛਲਾ ਜੀਵਨ ਹੀ ਮੁੱਕ ਗਿਆ, ਨਵੀਆਂ ਲੀਹਾਂ ਪਰ ਜੀਵਨ ਦੀ ਗੱਡੀ ਚੱਲ ਪੈਂਦੀ ਹੈ। ਉਹ ਹਰ ਮਨੁੱਖ ਜੋ ਸਫਲਤਾ ਦੀਆਂ ਆਖਰੀ ਮੰਜ਼ਲਾਂ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹ ਮੁਰੀਦ ਜਾਂ ਫਿਰ ਮੁਰਦਾ ਹੋ ਕੇ ਹੀ ਗੁਰੂ ਗੋਰ ਅੰਦਰ ਸਮਾ ਸਕਦਾ ਹੈ। ਜੀਵਨ ਦਾ ਅਹੰਕਾਰ ਹੋਰ ਕਿਸੇ ਤਰ੍ਹਾਂ ਟੁੱਟ ਨਹੀਂ ਸਕਦਾ। ਸੋ ਜੋ ਮਨੁੱਖ ਇੱਕ ਵਾਰੀ ਮਹਾਂਪੁਰਸ਼ਾਂ ਨਾਲ ਜੁੜ ਗਿਆ ਹੋਵੇ, ਉੱਕਾ ਮਨੋ ਜੁੜਿਆ ਹੋਵੇ, ਫਿਰ ਟੁੱਟ ਜਾਣਾ ਤੇ ਅਲੱਗ ਹੋ ਜਾਣਾ ਉਸਦੇ ਵਸ ਦਾ ਰੋਗ ਨਹੀਂ ਸੀ ਰਹਿ ਜਾਂਦਾ। ਫਿਰ ਅੰਮ੍ਰਿਤ ਦੀ ਦਾਤ ਦੇਣਾ ਤਾਂ ਇੱਕ ਤਰ੍ਹਾਂ ਇਸ ਦੇ ਅੰਦਰ ਹੀ ਬੈਠੇ ਹੋਏ ਆਪਣੇ ਰੂਪ ਵੱਲ ਚਾਤ ਮਾਰਨ, ਜੋਤ ਦਾ ਚਿੰਤਨ ਕਰਨ ਹਿਤ ਮਹਾਂਪੁਰਖਾਂ ਦੀ ਸੰਗਤ ਤੇ ਆਗਿਆ, ਮਨੁੱਖੀ ਕੀਮਤ ਉਜਾਗਰ ਕਰਦੀਆਂ ਹਨ ਤੇ ਆਤਮ ਰੂਪ ਦੀ ਲਖਤਾ ਹੋ ਸਕਣ ਦਾ ਮੁੱਢ ਵੀ ਵੱਜਦਾ ਹੈ। ਅਸੀਂ ਸਮਝਦੇ ਹਾਂ ਕਿ ਅੰਮ੍ਰਿਤ ਦੀ ਦਾਤ ਤੇ ਫਿਰ ਉਹ ਕਿਸੇ ਬਖਸ਼ੀ ਹੋਈ ਆਤਮਾ ਹੱਥੋਂ ਹੀ ਪ੍ਰਾਪਤ ਹੋਵੇ। ਇਸ ਤੋਂ ਉੱਤਮ ਕਰਮ ਕਿਸੇ ਹੋਰ ਮਨੁੱਖ ਦੇ ਹੋ ਹੀ ਨਹੀਂ ਸਕਦੇ। ਮਹਾਂਪੁਰਖ ਹੋਰ ਗੱਲ ਤੋਂ ਫਰਕ ਤੇ ਪਰਹੇਜ਼ ਕਰਨਗੇ, ਪਰ ਜਦੋਂ ਵੀ ਕੋਈ ਗੁਰੂ ਵਾਲਾ ਬਣਨ ਹਿਤ ਅੰਮ੍ਰਿਤ ਦੀ ਦਾਤ ਮੰਗੇ, ਆਪ ਕਦੇ ਵੀ ਇਨਕਾਰ ਨਹੀਂ ਕਰਨਗੇ, ਕਿਉਂਕਿ ਉਹ ਜਾਣਦੇ ਹਨ ਕਿ ਗੁਰੂ ਵਾਲਾ ਹੋਣ ਉਪਰੰਤ ਹੀ ਕੋਈ ਮਨੁੱਖ ਸਤ ਸਰੂਪ ਦੀ ਪ੍ਰਾਪਤੀ, ਜੋ ਕਿ ਮਹਾਂਪੁਰਖਾਂ ਦਾ ਆਦਰਸ਼ ਤੇ ਤਿਹ ਵੱਲ ਪਹਿਲਾਂ ਕਦਮ ਉਠਾਉਂਦਾ ਹੈ। ਜਿਸ ਮਨੁੱਖ ਨੇ ਪਹਿਲੀ ਪੌੜੀ ਹੀ ਨਹੀਂ ਪੜੀ, ਉਸਦਾ ਅੰਮ੍ਰਿਤ ਧਾਰਨ ਕਰਨਾ ਇੱਕ ਨਿਯਮਬੱਧ ਜੀਵਨ ਧਾਰਨ ਕਰਨਾ ਹੈ, ਜਿਸ ਤੋਂ ਬਿਨਾ ਕੋਈ ਵੱਡਾ ਸਾਧਨ ਹੀ ਹੋਣਾ ਅਸੰਭਵ ਹੈ। ਸੋ ਹੋਰ ਹਰ ਵਿਹਾਰ ਨਾਲੋਂ ਉੱਤਮ ਕਰਮ ਇਹੀ ਸਮਝਦੇ ਹਨ ਕਿ ਇਹ ਇੱਕ ਪ੍ਰੀਖਿਆ ਹੈ ਕਿ ਲੋਕਾਂ ਪਰ ਮਹਾਂਪੁਰਖਾਂ ਦੇ ਪ੍ਰਚਾਰ ਦਾ ਕੀ ਅਸਰ ਹੈ। ਜਦੋਂ ਉਹ ਹੋਰ ਸਾਧਨਾ ਤਾਂ ਵੱਡੀ ਗੱਲ, ਜੇਕਰ ਉਹ ਗੁਰੂ ਵਾਲੇ ਹੀ ਨਹੀਂ ਬਣ ਸਕਦੇ। ਗੁਰੂ ਮੰਤਰ ਹੀਣਾ ਮਨੁੱਖ ਸਿੱਖੀ ਅੰਦਰ ਅਤਿ ਨੀਵਾ ਤੇ ਅਧਮ ਮਨੁੱਖ ਹੈ। ਸੰਤ ਜੀ ਮਹਾਰਾਜ, ਕਿਉਂਕਿ ਭਾਈ ਦਇਆ ਸਿੰਘ ਸਾਹਿਬ ਜੀ ਦੇ ਸੰਪਰਦਾਇ ਦੇ ਚਮਕਦੇ ਤੇ ਅਮੋਲ ਹੀਰੇ ਸਨ, ਇਸ ਲਈ ਉਹਨਾਂ ਦੇ ਮਨ ਵਿੱਚ ਇਹ ਖੁਆਇਸ਼ ਰਹਿੰਦੀ ਸੀ ਕਿ ਉਹਨਾਂ ਦੀ ਕਰਨੀ ਤੇ ਉੱਤਮ ਕਿਰਿਆ ਤੋਂ ਲੋਕ ਭਾਈ ਦਇਆ ਸਿੰਘ ਸਾਹਿਬ ਦੀ ਯਾਦ ਹਰ ਸਮੇਂ ਮਨਾਂ ਵਿੱਚ ਤਾਜ਼ਾ ਰੱਖ ਸਕਣ। ਕਰਨੀ ਦੀ ਪ੍ਰਧਾਨਤਾ ਤੇ ਹੋਰ ਉਪਦੇਸ਼ ਲੋਕਾਂ ਲਈ ਹੈ। ਇੱਥੇ ਪਹਿਲਾਂ ਆਪਣੇ ਪਰ ਲਾਗੂ ਕਰਕੇ ਹੀ ਲੋਕਾਂ ਨੂੰ ਦੱਸਿਆ ਜਾਂਦਾ ਹੈ। ਇੱਥੇ ਮੁੱਖ ਗਿਆਨ ਨਹੀਂ, ਕਰਮ ਗਿਆਨ ਤੇ ਸ਼ਬਦ ਸੁਰਤ ਦੀ ਸਦੀਵੀ ਲੋੜ ਹੈ। ਫਿਰ ਸਤ ਸ਼ਬਦ ਤੇ ਸਾਧਨਾ ਰਾਹੀਂ ਆਤਮਾ ਨੂੰ ਪ੍ਰਤੱਖ ਤੱਕ ਕੇ ਸਤ ਚਿੰਤਨ ਸਤ ਸਹਿਤ ਹੀ ਵਰਤੋਂ ਵੀ ਕੀਤੀ ਜਾਂਦੀ ਹੈ। ਲੰਗਰ ਤੇ ਹੋਰ ਡੇਰੇ ਦੇ ਸਾਰੇ ਵਿਵਹਾਰ ਸੰਤ ਕਿਸ਼ਨ ਸਿੰਘ ਜੀ ਚਲਾਉਂਦੇ ਸਨ। ਕਦੇ ਵੀ ਉਹਨਾਂ ਨੂੰ ਇਹ ਕਹਿਣ ਦੀ ਲੋੜ ਨਹੀਂ ਪੈਂਦੀ ਸੀ ਕਿ ਬਾਹਰੋਂ ਆਏ ਸੱਜਣ ਦੀ ਸੰਭਾਲ ਕਰਨੀ ਹੈ। ਸਗੋਂ ਸੱਚ ਤਾਂ ਇਹ ਹੈ ਕਿ ਕੰਮ ਚੋਰ ਤੇ ਬੇਸਬਰਾ ਪਰਮ ਪਰ ਅਟੁੱਟ ਵਿਸ਼ਵਾਸ ਰੱਖਣ ਵਾਲਾ ਮਨੁੱਖ ਕਦੇ ਵੀ ਸਤ ਸਰੂਪ ਦੀ ਲਖਤਾ ਤਾਂ ਇੱਕ ਪਾਸੇ ਸਤ ਪੁਰਖਾਂ ਦੀ ਸੰਗਤ ਵਿੱਚ ਹੀ ਨਹੀਂ ਟਿਕ ਸਕਦਾ, ਕਿਉਂਕਿ ਇੱਥੇ ਸੰਤ ਜੀ ਮਹਾਰਾਜ ਵੱਲੋਂ ਮੁੱਢਲੀ ਪ੍ਰੀਖਿਆ ਬੜੀ ਹੀ ਕਰੜੀ ਸੀ। ਖੇਤੀਬਾੜੀ ਤੋਂ ਸੈਕੜੋ ਲੋਕਾਂ ਹਿੱਤ ਪ੍ਰਸ਼ਾਦਾ ਤਿਆਰ ਕਰਨਾ, ਇਹ ਕਰਮ ਹਨ ਜੋ ਨਾਮ ਅਭਿਆਸ ਤੇ ਇੱਥੋਂ ਤੱਕ ਪਾਣੀ ਲਈ ਮੁੱਢਲੇ ਤੌਰ ਪਰ ਕਰਨੇ ਬਹੁਤ ਹੀ ਜ਼ਰੂਰੀ ਹਨ। ਜਿਸ ਮਨੁੱਖ ਨੇ ਸਾਧੂ ਹੋ ਕੇ ਕੱਲ ਨੂੰ ਲੋਕਾਂ ਤੋਂ ਪੂਜਾ ਕਰਵਾਉਣੀ ਹੈ, ਉਹ ਪਹਿਲਾਂ ਆਪ ਦਾ ਆਗਿਆਕਾਰੀ ਬਣੇ, ਜੋ ਆਪ ਆਗਿਆ ਮੰਨ ਕੇ ਲੰਗਰ ਦਾ ਝਾੜੂ ਤੇ ਜੂਠੇ ਬਰਤਨ ਨਹੀਂ ਮਾਨ ਸਕਦਾ, ਉਹ ਕੱਲ ਨੂੰ ਹੋਰਨਾਂ ਤੋਂ ਸੇਵਾ ਦੀ ਕਿਉਂ ਆਸ ਰੱਖੇ। ਜੋ ਮਨੁੱਖ ਸੇਵਾਹੀਣ ਹੋ ਕੇ ਡੇਰੇ ਤੋਂ ਚਲੇ ਜਾਂਦੇ ਹਨ, ਸੰਤ ਜੀ ਮਹਾਰਾਜ ਉਹਨਾਂ ਨੂੰ ਵਾਪਸ ਬੁਲਾਉਣ ਦਾ ਕਦੇ ਯਤਨ ਨਹੀਂ ਸਨ ਕਰਦੇ। ਸੰਤ ਜੀ ਮਹਾਰਾਜ ਦੇ ਹੱਥੋਂ ਜਾਂ ਫਿਰ ਡੇਰੇ ਦੇ ਸਿੱਖਾਂ ਦੇ ਹੱਥੋਂ ਜੋ ਵੀ ਪ੍ਰਾਣੀ ਅੰਮ੍ਰਿਤਪਾਨ ਕਰਦਾ ਸੀ, ਉਹ ਸਤ ਸੰਤੋਖ ਦਇਆ ਧਰਮ ਜੀਵਨ ਆਦਿਕ ਪੌੜੀਆਂ ਉਸੇ ਹੀ ਦਿਨ ਤੋਂ ਚੜ੍ਹਨਾ ਆਰੰਭ ਕਰ ਦਿੰਦਾ ਸੀ। ਸੰਤ ਜੀ ਮਹਾਰਾਜ ਦੇ ਹੱਥੋਂ ਕੀਤੇ ਹੋਏ ਅੰਮ੍ਰਿਤ ਪਾਨ ਵਾਲੇ ਪ੍ਰਾਣੀਆਂ ਵਿੱਚੋਂ ਹਜ਼ਾਰਾਂ ਵਿੱਚੋਂ ਵਿਰਲੇ ਹੀ ਪਤਤ ਜਾਂ ਫਿਰ ਰਹਿਤ ਹੀਣ ਹੁੰਦੇ ਸਨ, ਕਿਉਂਕਿ ਇੱਥੇ ਅੰਮ੍ਰਿਤ ਕੇਵਲ ਦਰਸ਼ਨ ਨਹੀਂ ਸਗੋਂ ਸਤ ਦੇ ਮਾਰਗ ਪਰ ਤੁਰਨ ਦੀ ਪਹਿਲੀ ਪ੍ਰਤਿਗਿਆ ਹੈ, ਜੋ ਮਹਾਪੁਰ ਕਰਵਾਉਂਦੇ ਹਨ ਤੇ ਸੇਵਕ ਸਾਵੇਂ ਕਰਮ ਦੀ ਪ੍ਰਧਾਨਤਾ ਆ ਜਾਂਦੀ ਹੈ। ਸੰਤ ਬਾਬਾ ਨੰਦ ਸਿੰਘ ਮਹਾਰਾਜ ਕਲੇਰਾਂ ਵਾਲੇ। ਸੰਤ ਬਾਬਾ ਨੰਦ ਸਿੰਘ ਮਹਾਰਾਜ ਕਲੇਰਾਂ ਵਾਲੇ ਨਵੇਂ ਡੇਰੇ ਹੀ ਸੰਤ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਨਹਿਰੇ ਨਹਿਰ ਜਾਂਦੇ ਹੋਏ ਪਧਾਰੇ ਸਨ। ਸੰਤ ਜੀ ਮਹਾਰਾਜ ਆਪਣੇ ਪਾਸ ਕਿਸੇ ਨੂੰ ਘੱਟ ਹੀ ਆਪਣੇ ਸਥਾਨ ਤੋਂ ਬਾਹਰ ਆ ਕੇ ਮਿਲਿਆ ਕਰਦੇ ਸਨ। ਉਹ ਕੇਵਲ ਮਾਤਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ, ਸੰਤ ਬਿਸ਼ਨ ਸਿੰਘ ਜੀ ਮਹਾਰਾਜ ਕਾਂਜਲਾ ਤੇ ਫਿਰ ਸੰਤ ਨੰਦ ਸਿੰਘ ਜੀ ਮਹਾਰਾਜ ਨੂੰ ਵਿਅਕਤੀਗਤ ਮਹਾਨ ਮੰਨ ਕੇ ਸਤਕਾਰ ਨਾਲ ਉੱਚ ਸਥਾਨ ਪਰ ਸੁਸ਼ੋਭਿਤ ਕਰਕੇ ਉਹਨਾਂ ਨਾਲ ਪੂਰਨ ਸਤਕਾਰ ਨਾਲ ਵਰਤਾਓ ਕੀਤਾ ਕਰਦੇ ਸਨ। ਬਾਕੀ ਹੋਰ ਅਨੇਕਾਂ ਮਹਾਤਮਾ ਸਨ, ਫਿਰ ਸਿਆਸੀ ਆਦਮੀਆਂ ਨੂੰ ਸਤਕਾਰ ਤਾਂ ਆਪਣੇ ਪਾਸ ਆਉਣ ਪਰ ਦਿੱਤਾ ਹੀ ਹੋਵੇਗਾ, ਪਰ ਅਸਥਾਨ ਛੱਡ ਕੇ ਅੱਗੋਂ ਮਿਲਣ ਕਦੇ ਵੀ ਕਿਸੇ ਨੂੰ ਨਹੀਂ ਗਏ। ਕੋਈ ਵੱਡਾ ਸਤਕਾਰੀ ਅਹਿਲਕਾਰੀ, ਉਹ ਭਾਵੇਂ ਅਹੁਦੇਦਾਰ ਹੋਵੇ ਜਾਂ ਫਿਰ ਵਜ਼ੀਰ, ਉਹ ਖਾਸ ਮਹਾਨਤਾ ਨਹੀਂ ਸੀ ਰੱਖਦਾ, ਪਰ ਸਾਧੂ ਲਈ ਮਹਾਂਪੁਰਖ ਸਦਾ ਹੀ ਉੱਤਮ ਤੇ ਮਹਾਨ ਸਤਕਾਰ ਦਾ ਸਥਾਨ ਰੱਖਦੇ ਹਨ। ਸੰਤ ਨੰਦ ਸਿੰਘ ਜੀ ਮਹਾਰਾਜ ਸਾਕਾਰ ਤੇ ਪੁਜਾਰੀ ਸਨ। ਉਹ ਸਤਿਗੁਰਾਂ ਦੇ ਦੇਹਧਾਰੀ ਹੋਣ ਦੀ ਹਸਤੀ ਵਾਂਗ ਹੀ ਪੂਜਾ ਅਰਚਨਾ ਕਰਦੇ ਸਨ, ਜਿਸ ਤਰ੍ਹਾਂ ਕਿ ਉਹ ਇਹ ਮਹਿਸੂਸ ਕਰਦੇ ਸਨ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਦੇਹ ਧਾਰ ਕੇ ਆਉਂਦੇ ਹਨ ਤੇ ਉਹ ਇਸ਼ਨਾਨ ਆਦਿਕ ਕਰਕੇ ਫਿਰ ਪ੍ਰਸ਼ਾਦ ਆਦਿਕ ਵੀ ਪਾਨ ਕਰਦੇ ਹਨ। ਫਿਰ ਉਹ ਗੁਰੂ ਸਥਾਨ ਪਰ ਲੰਗਰ ਨਹੀਂ ਲੰਗਣ ਦਿੰਦੇ ਤੇ ਡੇਰੇ ਤੇ ਸਿੱਧਾਂ ਦਾ ਭੋਜਨ ਬਾਹਰੋਂ ਹੀ ਬਣ ਕੇ ਆਉਂਦਾ ਸੀ। ਇਸ ਬਾਰੇ ਇਨ੍ਹਾਂ ਦਾ ਵਿਚਾਰ ਸੀ ਕਿ ਇਸ ਤਰ੍ਹਾਂ ਡੇਰੇ ਵਿੱਚ ਜਿਸ ਨੂੰ ਠਾਠ ਦਾ ਨਾਮ ਦਿੰਦੇ ਹਨ, ਅੰਦਰ ਅਡੰਬਰ ਵਧਦਾ ਹੈ ਤੇ ਮਨੋਵਰਤੀ ਰਜੋਗੁਣੀ ਹੋ ਜਾਂਦੀ ਹੈ। ਪਰ ਇਸ ਦੇ ਐਨ ਉਲਟ ਸੰਤ ਈਸ਼ਰ ਸਿੰਘ ਜੀ ਮਹਾਰਾਜ ਨਿਰਾਕਾਰ ਦੇ ਉਪਾਸ਼ਕ ਸਨ। ਉਹ ਸ਼ਬਦ ਰਾਹੀਂ ਜੋਤ ਰੂਪ ਆਤਮਾ ਤੱਕ ਪੁੱਜ ਕੇ ਫਿਰ ਸ਼ਬਦ ਪ੍ਰਸਾਰਤ ਪ੍ਰਭੂ ਨੂੰ हर हिरदे अंदर बैठा तकदे सन। सतगुरु जी नूं ओह शब्द ब्रह्म मनदे सन ते उन्हां दा निवास स्थान इस हिरदे नूं मनदे सन। सुरती दा जोड़ स्वास राही शब्द ते स्वासां ते टिकाओ ते फिर दसम द्वार राही सत स्वरूप प्रभु जो के हर पासे पसर रहा है सर्व व्यापक जान के विगस्ते ते उसे दी पूजा करदे सन। इस तो बिना संत जी महाराज बारों आके प्रसाद छकण दे हामी नहीं। ओ ए मनदे सन कि साधु दी एकांत विरति नूं कदे भी बाहर मुखी ते चिंता तुर नहीं होना लोड़ीदा। सगों मनोबिरति टिकाउण दा आसान ढंग ए है कि मुढले तौर पर सेवा दा अंश इतना महान होना लोड़ीदा है कि ओ बारली दुनिया भुल ही जावे। केवल लंगर दे बर्तन मांजना ही एक ऐसा गुण है जो मन नूं निर्मल ते पवित्र करन लई सब तों वध सहाई हो सकदा है। गुरु तेग बहादुर साहिब जी ने जदों आनंदपुर विखे भाई मनीए नामे नूं जो मालवे दा होणदार बच्चा डिठा सी तद फुरमाया सी कि मनिया तू एक अमोलक मणि रूप हो सकदा है पर इस लई तेनू मन नूं मांज के स्वच्छ ते निर्मल कमल वत करना है। लंगर दे बर्तन मांजो मन नूं शब्द राही साफ करो फिर बारली मैल ते जूठ उतर के बर्तन स्वच्छ हो जांदा है पर मन दी मैल नूं तां सिमरन दा साबण ही धो सकदा है। सो आप साधु दी बिरती दी पवित्रता टिकाऊ ते उच्च पदवी दी प्राप्ति हित दोवें ही साधन उत्तम समझदे हन। संत जी महाराज संत नंद सिंह जी महाराज नाल एकांत विच काफी देर आत्म ज्ञान शब्द सुरत ते आत्म ब्रह्म दे भेद बारे विचारां करदे रहे। फिर जदों संत नंद सिंह जी महाराज डेरे तों तुरे तद नहर कोल पुज के फरमाउण लगे, भाई संत ईश्वर सिंह जी दी आयु छोटी है पर विचार महान हन, इन्हां दी बिरती बहुत उच्ची है। एह गल साफ जाहर करदी है कि साधु दी पहचान तां साधु ही कर सकदा है। होर कौन है जो इस गल नूं सोचे समझे जां फिर फैसला लै सके कि कौन कितना महान स्थान प्राप्त कर सकता है। ए विचार भी उस महान पवित्र महात्मा दे सन जिन्हां दी विचारधारा ही संत ईश्वर सिंह जी महाराज तों मुढले तौर पर वखरी सी। भावें दोवें ही गुरु नानक सच्चे पातशाह दे ही दर दे सेवक ते श्री कलगीधर पातशाह दे मुरीद सन पर मुढले विचार एकदम वखरे सन। एक बारले रूप दा उपाशक सी अते दूसरा शब्द रूप दी पूजा करदा सी पर जदों असल निशाना एक है तद एक दूसरे नूं समझना ते फिर उसदा सत्कार करना एक धर्म ही बन जांदा है। संत ईश्वर सिंह जी महाराज जी दा तां प्रतक ही निशाना सी कि जेकर सत दी प्राप्ति लई कोई किसे दी राह थां ही आ जावे ओ परमाणत ही नहीं पूजन योग है। सत दा भावें ओ किसे भी पल्ले है उस दी इज्जत ही नहीं पूरन सत्कार करो, इस नाल तुहाडी अपनी वडियाई है।